वाहेगुरु 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 वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु मन हर के नाम की प्रीत सुखदाई मन हर के नाम की प्रीत सुखदाई मन हर के नाम की प्रीत सुख दाई लपट रहो
ਮਨ ਹਰ ਕੇ ਨਾਮ ਕੀ ਮਨ ਹਰ ਕੇ ਨਾਮ ਕੀ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਪ੍ਰੀਤ ਸੁਖ
ਪ੍ਰੀਤਾਂ ਚੋਂ ਪ੍ਰੀਤ ਕਿਹੜੀ ਸੁਖਦਾਈ ਜਿਸ ਪ੍ਰੀਤ ਬਾਰੇ ਇਹ ਕਿਹਾ ਗਿਆ ਨਾ ਬਿਨਸਨ ਵਾਲੀ ਪ੍ਰੀਤ ਐਸੀ ਸੁਖਦਾਈ ਜਿਹੜੀ ਕਦੇ ਵੀ ਦੁੱਖ ਦਾ ਰੂਪ ਨਹੀਂ ਬਣਦੀ ਇਹ ਵੀ ਸਮਝਾ ਦਿੱਤਾ ਪ੍ਰੀਤਾਂ ਚੋਂ ਫਿਰ ਪ੍ਰੀਤ ਵੱਡੀ ਕਿਹੜੀ ਪ੍ਰੀਤ ਪ੍ਰੀਤ ਗੁਰੀਆ ਮੋਹਿਨ ਲਾਲਨਾ ਪਰਮੇਸ਼ਰ ਦੀ ਪ੍ਰੀਤ ਹੀ ਪ੍ਰੀਤਾਂ ਚੋਂ ਵੱਡੀ ਪ੍ਰੀਤ ਇਸ ਪ੍ਰੀਤ ਕਰਕੇ ਹੀ ਸੁੱਖ ਹੀ ਸੁੱਖ ਹਨ ਸਾਹਿਬ ਨੇ ਇਹ ਵੀ ਕਿਹਾ ਜਿਹੜੇ ਮੋਹਨ ਲਾਲਾਂ ਦੇ ਗੁਣ ਗਾਉਂਦੇ ਨੇ ਹਰ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਨਾਂ ਪ੍ਰਤੀ ਇਹ ਕਹਿ ਦਿੱਤਾ ਸਰਬ ਸੁੱਖਾਂ ਹਰ ਹਰ ਗੁਣ ਗਾਏ ਮਨੁੱਖ ਬੋਲ ਛੱਡਦਾ ਹੈ ਮੇਰੇ ਕੋਲ ਸਭ ਕੁਛ ਹੈ ਲੇਕਿਨ ਮਨੁੱਖ ਦੇ ਕੋਲ ਸਭ ਕੁਛ ਨਹੀਂ ਮਨੁੱਖ ਦੇ ਕੋਲ ਬਹੁਤ ਕੁਛ ਤਾਂ ਹੋ ਸਕਦਾ ਹੈ ਪਰ ਸਭ ਕੁਛ ਨਹੀਂ ਬੰਦੇ ਕੋਲ ਬਹੁਤ ਸੁੱਖ ਤਾਂ ਹੋ ਸਕਦੇ ਨੇ ਪਰ ਸਭ ਸੁੱਖ ਨਹੀਂ ਸਭ ਕੁਛ ਕਿੱਥੋਂ ਮਿਲੇਗਾ ਜਾਂ ਕਹਿ ਸਿਮਰਨ ਸਭ ਕੁਛ ਪਾਈਐ ਬਿਰਥੀ ਕਾਲ ਨਾ ਜਾਈ ਸਭ ਸੁੱਖ ਕਿੱਥੋਂ ਮਿਲਣਗੇ ਸਰਬ ਸੁੱਖਾਂ ਹਰ ਹਰ ਗੁਣ ਗਾਏ ਲੇਕਿਨ ਜਿਹੜੇ ਸੱਚੇ ਸਾਈਂ ਨਾਲ ਪ੍ਰੀਤ ਨਹੀਂ ਕਰਦੇ ਉਹ ਭਟਕੜਾਂ ਵਿੱਚ ਰਹਿਣ ਵਾਲੇ ਬੰਦੇ ਜੋ ਵਿਆਕਲਤਾ ਦੇ ਵਿੱਚ ਜੀਵਨ ਬਤੀਤ ਕਰਦੇ ਨੇ, ਜਿਨ੍ਹਾਂ ਦੇ ਸੁਭਾਅ ਖੱਪਣ ਅਤੇ ਖਿੱਜਣ ਵਾਲੇ ਬਣ ਗਏ, ਉਹ ਲੱਗਦਾ ਉਹਨਾਂ ਨੂੰ ਉਹਨਾਂ ਦੇ ਹੀ ਵਿਕਾਰਾਂ ਦੀ ਗਰਮੀ ਨੇ ਸਤਾਇਆ ਹੋਇਆ। ਠੰਡ ਤਾਂ ਪੈਂਦੀ ਹੈ ਸੱਚੇ ਦੀ ਸੱਚੀ ਪ੍ਰੀਤ ਕਰਕੇ। ਸਾਹਿਬ ਨੇ ਇਹ ਕਿਹਾ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟ ਹੀ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲਾ ਹੀ ਸੀਤਲ ਹੈ। ਲੇਕਿਨ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਦੇ ਨਾਮ ਨਾਲ ਪ੍ਰੀਤੀ ਨਹੀਂ ਕੀਤੀ, ਸੁਖਦਾਈ ਪ੍ਰੀਤ ਨਹੀਂ ਕੀਤੀ, ਉਹਨਾਂ ਦੇ ਅੰਦਰ ਭਟਕਣਾ ਅਤੇ ਖਿੱਜਣਾ ਉਹਨਾਂ ਦਾ ਸੁਭਾਅ ਬਣ ਚੁੱਕਿਆ। ਅੱਜ ਸਾਹਿਬ ਪ੍ਰਮਾਣ ਦੇ ਕੇ ਇੱਕ ਗੱਲ ਕਹਿੰਦੇ, ਜਿਵੇਂ ਇੱਕ ਮਨੁੱਖ ਦਾ ਸਰੀਰ ਗਰਮੀ ਨਾਲ ਸਤਾਇਆ ਹੋਇਆ, ਪਸੀਨੋ ਪਸੀਨ ਹੋਇਆ, ਗਰਮੀ ਕਰਕੇ ਕਲਪਿਆ ਹੋਇਆ, ਮਨੁੱਖ ਚਾਹੁੰਦਾ ਹੈ ਕਿ ਮੈਨੂੰ ਕੋਈ ਛਾਂ ਮਿਲ ਜਾਏ, ਧੁੱਪ ਤੋਂ ਬਚਣ ਦਾ ਯਤਨ ਕਰਦਾ ਹੋਇਆ ਛਾਂ ਲੱਭਦਾ ਹੈ, ਫਿਰ ਛਾਂ ਵੀ ਐਸੀ ਚਾਹੁੰਦਾ ਹੈ ਜਿਸ ਛਾਂ ਦੇ ਹੇਠਾਂ ਉਸਨੂੰ ਠੰਡੀਆਂ ਹਵਾਵਾਂ ਆਉਣ। ਇੱਛਾ ਹੈ ਉਸ ਨੂੰ ਠੰਡੀਆਂ ਹਵਾਵਾਂ। ਯਤਨ ਕਰਦਾ ਕੋਈ ਐਸੀ ਗਰਮੀ ਨੂੰ ਜਿਸ ਨੇ ਵਿਆਕੁਲ ਕੀਤਾ ਹੈ ਉਸ ਤੋਂ ਬਚਾਉਣ ਲਈ ਛਾਂ ਮਿਲ ਜਾਏ। ਸਾਹਿਬ ਕਹਿੰਦੇ ਉਸਦੇ ਯਤਨਾਂ ਵਿੱਚ ਉਸ ਨੂੰ ਬਿਰਖ ਦੀ ਛਾਂ ਵੀ ਦਿਖਾਈ ਦਿੰਦੀ ਹੈ। ਬਿਰਖ ਦੀ ਛਾਂ ਹੇਠਾਂ ਬੈਠਦਾ ਹੈ ਪਰ ਵੇਖਣ ਵਿੱਚ ਆਇਆ ਬਿਰਖ ਦੀ ਛਾਂ ਟਿਕਦੀ ਨਹੀਂ। ਜਿਵੇਂ ਪੂਰਬ ਤੋਂ ਪੱਛਮ ਵੱਲ ਸੂਰਜ ਜਾਂਦਾ ਹੈ ਇਸ ਤਰ੍ਹਾਂ ਬਿਰਖ ਦੀ ਛਾਂ ਵੀ ਕਦੇ ਕਿਹੜੇ ਪਾਸੇ ਕਦੇ ਕਿਹੜੇ ਪਾਸੇ। ਸੂਰਜ ਅਲੋਪ ਹੋਇਆ ਨਹੀਂ, ਛਾਂ ਵੀ ਅਲੋਪ ਹੋ ਜਾਏਗੀ। ਫਿਰ ਉਹੀ ਸਰੀਰ ਗਰਮੀ ਦਾ ਸਤਾਇਆ ਹੋਇਆ ਫਿਰ ਭਟਕਦਾ ਹੈ, ਫਿਰ ਵਿਆਕੁਲਤਾ ਵਿੱਚ ਆਉਂਦਾ, ਦੁਖੀ ਹੁੰਦਾ, ਫਿਰ ਪਛਤਾਉਂਦਾ ਵੀ ਹੈ। ਪਿੱਤਰ ਬਾਣੀ ਵਿੱਚ ਕਿਹਾ, ਬਿਰਖੀ ਛਾਇਆ ਸਿਉਂ ਰੰਗ ਲਾਭ ਹੈ, ਉਹ ਬਿਨਸ ਹੈ ਉਹ ਮਨ ਪਛਤਾ। ਸਾਹਿਬ ਕਹਿੰਦੇ ਬੰਦੇ ਤੂੰ ਵੀ ਧਿਆਨ ਧਰ, ਬਿਰਖਸ਼ ਦੀ ਛਾਇਆ ਵਰਗਾ ਤੇਰੀ ਵੀ ਇਹੀ ਅਵਸਥਾ ਜਾਪਦੀ ਹੈ। ਇਹ ਗੱਲ ਤਾਂ ਜਾਣ ਲੈ, ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੈਂ। ਤੂੰ ਇਹ ਸੋਚ ਤਾਂ ਸਹੀ, ਤੇਰਾ ਜਨਮ ਹੋਇਆ, ਬਚਪਨ ਆ ਗਿਆ, ਅੱਜ ਉਹ ਬਚਪਨ ਦੇ ਸੁੱਖ ਕਿੱਥੇ ਨੇ? ਉਹ ਸੁੱਖ ਟਿਕੇ ਨਹੀਂ, ਬਚਪਨ ਵੀ ਚਲਾ ਗਿਆ। ਇਹ ਤਾਂ ਦਸ ਜਵਾਨੀ ਆਈ, ਜਿਸ ਜਵਾਨੀ ਨੂੰ ਤੂੰ ਮਸਤਾਨੀ ਕਹਿੰਦਾ ਸੀ, ਉਸ ਮਸਤਾਨੀ ਜਵਾਨੀ ਦੇ ਸੁੱਖ ਕਿੱਥੇ ਨੇ? ਜਿਵੇਂ ਬਿਰਖ ਦੀ ਛਾਇਆ ਬਦਲਦੀ ਰਹੀ, ਜਿਨ੍ਹਾਂ ਨੂੰ ਤੂੰ ਸੁੱਖ ਸਮਝੀ ਬੈਠਾ ਸੀ ਉਹ ਸੁੱਖਾਂ ਦੇ ਸਾਧਨ ਵੀ ਬਦਲਦੇ ਰਹੇ। ਅੱਜ ਜਵਾਨੀ ਵੀ ਨਹੀਂ ਬੁਢੇਪਾ ਆ ਗਿਆ। ਅੱਜ ਜਵਾਨੀ ਦੇ ਸੁੱਖ ਵੀ ਨਹੀਂ ਟਿਕੇ। ਤੇਰਾ ਮਨ ਮੰਨੇ ਚਾਹੇ ਨਾ ਮੰਨੇ, ਲੇਕਿਨ ਬੁਢੇਪਾ ਵੀ ਨਹੀਂ ਰਹਿਣਾ, ਤੇਰਾ ਚਿੱਤ ਨਹੀਂ ਮਰਨ ਨੂੰ ਕਰਦਾ ਨਾ ਕਰੇ। ਲੇਕਿਨ ਬੁਢੇਪਾ ਵੀ ਨਹੀਂ ਰਹਿਣਾ, ਮੌਤ ਆ ਜਾਏਗੀ। ਜਿਵੇਂ ਸੂਰਜ ਅਸਤ ਹੋਣ ਨਾਲ ਬ੍ਰਿਖਸ਼ ਦੀ ਛਾਂ ਵੀ ਅਲੋਪ ਹੋ ਗਈ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਤੇਰਾ ਜੀਵਨ ਬੀਤਿਆ, ਤੇਰੇ ਜੀਵਨ ਦੇ ਉਹ ਸੁੱਖ ਸਾਧਨ ਵੀ ਅਲੋਪ ਹੋ ਜਾਣਗੇ। ਇਹ ਤਾਂ ਸਾਰੇ ਬਿਰਖ ਦੀ ਛਾਂ ਵਰਗੇ ਸਨ, ਫਿਰ ਤਾਂ ਪਛਤਾਉਣ ਵਾਲੀ ਗੱਲ ਹੀ ਹੋਏਗੀ। ਜੀਵ ਵੀ ਲਿਆ ਜਿਸ ਨੂੰ ਮੈਂ ਜੀਵਨ ਮੰਨਦਾ ਰਿਹਾ, ਜਿਉਂਦਿਆਂ ਵੀ ਭਟਕਣਾ ਵਿੱਚ ਰਿਹਾ, ਉਸੇ ਹੀ ਭਟਕਣਾ ਵਾਲੇ ਜੀਵਨ ਨੇ ਮੁੜ ਕੇ ਮੈਨੂੰ 84 ਦੇ ਗੇੜ ਵਿੱਚ ਪਾ ਦਿੱਤਾ। ਕਾਸ਼ ਮੈਂ ਉਸ ਵਕਤ ਇਹ ਗੱਲ ਸਮਝੀ ਹੁੰਦੀ, ਜੋ ਦੀਸ਼ੈ ਸੋ ਚਾਲਨ ਹਾਰ, ਲਪਟ ਰਹੋ ਤੈ ਅੰਧ ਅਧਾਰ। ਕਾਸ਼ ਕਿ ਮੈਂ ਉਸ ਵਕਤ ਸਮਝੀ ਹੁੰਦੀ ਕਿ ਮੁਸਾਫਰ ਨਾਲ ਯਾਤਰੀ ਨਾਲ ਨਿਉ ਪਾਉਣਾ ਠੀਕ ਨਹੀਂ। ਮੈਂ ਜਿਸ ਜੀਵਨ ਦੀ ਅਵਸਥਾ ਨੂੰ ਸਥਿਰ ਮੰਨੀ ਬੈਠਾ ਸੀ, ਉਹ ਇੱਕ ਬਟਾਊ ਵਰਗੀ ਸੀ, ਇੱਕ ਯਾਤਰੀ ਵਰਗੀ ਸੀ। ਆਖੋ ਵਾਹਿਗੁਰੂ, ਉਸ ਨਾਲ ਤੁਸੀਂ ਨਿਉ ਪਾ ਵੀ ਲਓਗੇ, ਤੁਹਾਡੇ ਹੱਥ ਪੱਲੇ ਕੁਛ ਨਹੀਂ ਪੈਣਾ। ਕੋਈ ਵੀ ਪ੍ਰਾਹੁਣਾ ਆਵੇ, ਅਤਿਥੀ ਆਵੇ, ਅਤਿਥੀ ਕਹਿੰਦੇ ਹੀ ਉਸ ਨੂੰ ਨੇ ਜਿਸ ਦੇ ਨਾ ਆਉਣ ਦਾ ਪਤਾ ਹੋਵੇ ਨਾ ਜਾਣਦਾ। ਕੈਸਾ ਪ੍ਰਾਹੁਣਾ, ਜਿਤਨਾ ਮਰਜ਼ੀ ਯਤਨ ਕਰ ਲਈਏ, ਕੋਈ ਪ੍ਰਾਹੁਣੇ ਆ ਜਾਣ, ਦੋ ਦਿਨ ਰਹਿ ਜਾਏਗਾ, ਚਾਰ ਦਿਨ ਰਹਿ ਜਾਏਗਾ, ਆਖਿਰਕਾਰ ਤਾਂ ਪ੍ਰਾਹੁਣਾ ਉੱਥੋਂ ਤੁਰ ਹੀ ਜਾਏਗਾ। ਆਖੋ ਵਾਹਿਗੁਰੂ, ਕੁਝ ਪ੍ਰਾਹੁਣੇ ਤਾਂ ਮਿਲ ਕੇ ਜਾਂਦੇ ਨੇ, ਪਰ ਕੁਝ ਪ੍ਰਾਹੁਣੇ ਬਿਨਾਂ ਮਿਲੇ ਤੋਂ ਹੀ ਚਲੇ ਜਾਂਦੇ ਨੇ। ਆਖੋ ਵਾਹਿਗੁਰੂ, ਤੇਰੇ ਦੇਖਦੇ ਦੇਖਦੇ ਤੇਰੇ ਜੀਵਨ ਦੀਆਂ ਅਵਸਥਾ ਬਦਲ ਗਈਆਂ, ਲੇਕਿਨ ਤੂੰ ਫਿਰ ਵੀ ਸੁਚੇਤ ਨਹੀਂ ਹੋਇਆ। ਆਖੋ ਵਾਹਿਗੁਰੂ, ਤੂੰ ਉਹਨਾਂ ਨਾਲ ਹੀ ਪ੍ਰੀਤ ਪਾਈ ਬੈਠਾ ਰਿਹਾ, ਜੇ ਜਵਾਨੀ ਆਈ ਤਾਂ ਜਵਾਨੀ ਨਾਲ ਹੀ ਨਿਹੋ ਪਾ ਲਿਆ, ਜੇ ਅਗਰ ਬੁਢੇਪਾ ਆਇਆ ਤਾਂ ਮੋਹ ਤੋਂ ਛੁਟਕਾਰਾ ਨਾ ਪਾਇਆ। ਬਚਪਨ ਖੇਲਾਂ ਵਿੱਚ ਲੰਘ ਗਿਆ। ਸਾਹਿਬ ਕਹਿੰਦੇ ਤੇਰੀ ਹਾਲਤ ਤਾਂ ਐਸੀ ਹੋਈ ਜੈਸੀ ਬ੍ਰਿਖਸ਼ ਦੀ ਛਾਂ। ਕਹਿੰਦੇ ਹੋਰ ਗੱਲ ਸਮਝ ਲੈ, ਅਗਲੇ ਪਿੱਤਰ ਸ਼ਬਦ ਵਿੱਚ ਸਤਿਗੁਰੂ ਜੀ ਛਾਂ ਬਾਰੇ ਹੋਰ ਗੱਲ ਕਰਦੇ ਨੇ। ਅੱਜ ਦੱਸ ਤੁਹਾਡੇ ਨਾਲ ਦਿੱਤੇ ਸਮੇਂ ਵਿੱਚ ਛਾਂ ਬਾਰੇ ਹੀ ਗੱਲ ਕਰਦਾ ਹੋਇਆ ਇੱਕ ਐਸੀ ਛਾਂ ਦੀ ਵਿਚਾਰ ਤੱਕ ਪਹੁੰਚਣਾ ਹੈ ਜਿੱਥੇ ਸੁਖਦਾਈ ਪ੍ਰੀਤ ਹੈ। ਆਖੋ ਵਾਹਿਗੁਰੂ, ਜਿੱਥੇ ਖੇੜੇ ਹਨ, ਜਿੱਥੇ ਸੁਖੀ ਸੁੱਖ ਹੈ, ਦੁੱਖਾਂ ਨੂੰ ਕੋਈ ਥਾਂ ਨਹੀਂ, ਜਿੱਥੇ ਚਾਨਣ ਹੀ ਚਾਨਣ ਹੈ, ਹਨੇਰੇ ਨੂੰ ਕੋਈ ਥਾਂ ਨਹੀਂ, ਜਿੱਥੇ ਆਨੰਦ ਹੀ ਆਨੰਦ ਹੈ, ਉੱਥੇ ਕੋਈ ਵਸੂਰਾ ਨਹੀਂ, ਜਿੱਥੇ ਖੁਸ਼ੀਆਂ ਹੀ ਖੁਸ਼ੀਆਂ ਨੇ, ਉੱਥੇ ਗਮੀ ਕੋਈ ਨਹੀਂ, ਜਿੱਥੇ ਵਿਗਾਸ ਹੀ ਵਿਗਾਸ ਹੈ, ਉੱਥੇ ਮੁਰਝਾਉਣਾ ਦੀ ਗੱਲ ਨਹੀਂ। ਆਖੋ ਵਾਹਿਗੁਰੂ, ਪਰ ਉਸ ਛਾਂ ਤੋਂ ਪਹਿਲਾਂ ਕੁਝ ਮੈਂ ਹੋਰ ਛਾਂ ਦਾ ਮਤਲਬ ਹੈ ਆਸਰਾ ਜੋ ਮਨੁੱਖ ਨੇ ਲਏ ਹੋਏ ਨੇ, ਉਹਨਾਂ ਬਾਰੇ ਪਿੱਤਰ ਬਾਣੀ ਰਾਹੀਂ ਕਿਵੇਂ ਕਹਿੰਦੇ ਹਨ ਪਹਿਲਾਂ ਆਉ ਸ਼ਬਦ ਬੋਲ ਲਵਾਂ, ਫਿਰ ਵਿਚਾਰ ਨੂੰ ਅੱਗੇ ਲੈ ਕੇ ਚੱਲਾਂ। ਵਾਹਿਗੁਰੂ ਜੀ,
माई माया छल माया छल साधु जन
वेद बखियान करत साधु जन पाग हीन समझत नहीं खल पाग हीन समझत नहीं खल प्रेम भगत राचे जन नानक प्रेम भगत राचे जन नानक हर सिमरन दहन पे मल बहन पे मल माई माया चल माया चल माई
ਸਾਹਿਬ ਕਹਿੰਦੇ ਇਹ ਮਾਇਆ ਨਿਰਾ ਧੋਖਾ ਹੈ ਇੱਕ ਪਵਿੱਤਰ ਸ਼ਬਦ ਕਹਿ ਗਏ ਬਾਬਾ ਮਾਇਆ ਰਚਨਾ ਤੋਂ ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਮਾਇਆ ਨਿਰਾ ਹੀ ਧੋਖਾ ਹੈ ਇੱਕ ਬੇਨਤੀ ਕਰਾਂ ਮਾਇਆ ਰਚਨਹਾਰ ਨਹੀਂ ਹੈ ਰਚਨਹਾਰ ਦੀ ਰਚਨਾ ਹੈ ਰਚਨਹਾਰ ਪਰਮੇਸ਼ਰ ਅਛਲ ਹੈ ਲੇਕਿਨ ਉਸ ਦੀ ਰਚਨਾ ਇਹ ਮਾਇਆ ਅਛਲ ਹੈ ਜੋ ਦਿਖਾਈ ਹੋਰ ਕੁਛ ਦਿੰਦੀ ਹੈ ਅਤੇ ਵਾਸਤਵ ਵਿੱਚ ਕੁਝ ਹੋਰ ਹੈ ਛਲ ਕਹਿੰਦੇ ਉਸਨੂੰ ਸਾਹਿਬ ਕਹਿੰਦੇ ਇਸ ਹੀ ਮਾਇਆ ਛਲਣੀ ਨੇ ਇਸ ਮਨੁੱਖ ਨੂੰ ਭੁਲਾਵਿਆਂ ਵਿੱਚ ਭੁਲਾਇਆ ਹੋਇਆ ਬੇਨਤੀ ਕਰਾਂ ਮਨੁੱਖ ਜੋ ਭੁਲਿਆ ਫਿਰਦਾ ਹੈ ਇਹ ਭੁਲਾਇਆ ਹੋਇਆ ਪਿੱਤਰ ਬਾਣੀ 'ਚ ਕਿਹਾ ਮਨ ਮੁੱਖ ਭੁੱਲੇ ਭੁਲਾਈ ਹੈ ਸਾਹਿਬ ਕਹਿੰਦੇ ਦੱਸਾਂ ਕਿਸ ਨੇ ਭੁਲਾਇਆ ਬਾਬਾ ਮਾਇਆ ਪਰਮ ਭੁਲਾਏ ਇਸ ਨੂੰ ਮਾਇਆ ਨੇ ਪਰਮਾਇਆ ਉਸ ਦੇ ਪਰਮਾਏ ਕਰਕੇ ਹੀ ਭੁਲਿਆ ਭੁਲਾਵੜਿਆਂ ਵਿੱਚ ਭੁਲਿਆ ਹੋਇਆ ਇਹ ਬੰਦਾ ਭੁਲਾਵੜੇ ਭੁੱਲੀ ਭੁੱਲ ਭੁੱਲ ਪੱਛੋ ਤਾਣੀ ਫਿਰ ਛੋੜ ਅੜੀ ਸੁੱਤੀ ਫਿਰ ਕੀ ਸਾਰ ਨਾ ਜਾਣੀ ਇਹ ਭੁਲਾਵੜਿਆਂ ਵਿੱਚ ਭੁਲਿਆ ਹੋਇਆ ਬੰਦਾ ਅੰਧੇ ਨਾਮ ਵਿਸਾਰਿਆ ਇਸ ਅੰਨੇ ਨੇ ਮਾਇਆ ਦੇ ਰੂਪ ਰੰਗਾਂ ਨੂੰ ਹੀ ਸੱਚ ਮੰਨ ਕੇ ਸੱਚੇ ਪਰਮੇਸ਼ਰ ਨਾਲੋਂ ਨਾਤਾ ਤੋੜ ਲਿਆ ਮਾਇਆ ਦੇ ਗੁਣ ਤਾਂ ਗਾਈ ਜਾਂਦਾ ਹੈ ਪਰ ਸੱਚੇ ਦੇ ਗੁਣ ਨਹੀਂ ਗਾਉਂਦਾ ਕਿਉਂਕਿ ਮਾਇਆ ਨੇ ਅਨਕ ਬੰਧਨ ਪਾਇਆ ਪਰਮਤ ਪਰਮਾਇਆ ਗੁਣ ਨਿਜ ਨਹੀਂ ਗਾਏ ਇਸ ਨੇ ਭੁਲਾਇਆ ਇਸ ਦਾ ਭੁਲਿਆ ਹੋਇਆ ਪਰਮੇਸ਼ਰ ਦੇ ਗੁਣ ਨਹੀਂ ਗਾਉਂਦਾ ਅੱਜ ਕਹਿੰਦੇ ਮਾਈ ਹੇ ਮਾਂ ਮਾਇਆ ਛਲ ਹੈ। ਇੱਕ ਬੇਨਤੀ ਕਰਾਂ, ਸਿਰਫ ਛਲਣੀ ਹੀ ਨਹੀਂ ਠੱਗਣੀ ਵੀ ਹੈ, ਵਿਸ਼ਵਾਸਘਾਤ ਵੀ ਕਰਦੀ ਹੈ ਅਤੇ ਜ਼ੋਰ ਜ਼ੁਲਮ ਵੀ। ਇਹ ਮਾਇਆ ਵਿਸ਼ਵਾਸਘਾਤ ਵੀ ਕਰਦੀ ਹੈ ਅਤੇ ਜ਼ੋਰ ਜ਼ੁਲਮ ਵੀ। ਆਹ ਵੇਖੋ ਅੰਧੇ ਬੰਦੇ ਨੂੰ ਕੀ ਹੋ ਗਿਆ, ਇਸ ਤੋਂ ਖੁਆਰ ਹੋ ਕੇ ਵੀ ਆਪਣੀ ਬੇਇੱਜ਼ਤੀ ਕਰਾ ਕੇ ਵੀ ਫਿਰ ਵੀ ਇਸੇ ਨਾਲ ਹੀ ਜੁੜਿਆ ਹੋਇਆ। ਜਿਸ ਮਾਇਆ ਕਰਕੇ ਹਰੀ ਵਿਸਰਿਆ ਖੁਆਰ ਹੋਇਆ, ਹਰ ਬਿਸਰਤ ਸਦਾ ਖੁਆਰੀ। ਕਿਤਨੀ ਵਾਰੀ ਬੇਇੱਜ਼ਤ ਹੋਇਆ ਲੇਕਿਨ ਫਿਰ ਵੀ ਖੁਆਰ ਬੰਦਾ ਖੁਆਰ ਕਰਨ ਵਾਲੀ ਨਾਲ ਹੀ ਜੁੜਿਆ ਹੋਇਆ। ਇੱਕ ਪ੍ਰਮਾਣ ਦੇ ਕੇ ਸਾਨੂੰ ਸਮਝਾਉਂਦੇ, ਬੇਨਤੀ ਕਰਾਂ ਸਾਡੇ ਘਰ ਕੋਈ ਮਹਿਮਾਨ ਆ ਜਾਏ, ਉਸਦਾ ਪਰਛਾਵਾਂ ਨਾਲ ਪੈਂਦਾ ਹੋਵੇ ਕਿ ਅਸੀਂ ਜਾਂ ਤੁਸੀਂ ਉਸਦੇ ਪਰਛਾਵੇਂ ਨੂੰ ਪੁੱਛੋਗੇ ਪ੍ਰਸ਼ਾਦਾ ਛਕਣਾ ਕਿ ਨਹੀਂ ਛਕਣਾ, ਕਿ ਉਸ ਬੰਦੇ ਨੂੰ ਪੁੱਛੋਗੇ ਕਿ ਉਸਦੇ ਪਰਛਾਵੇਂ ਨੂੰ ਪੁੱਛੀ ਜਾਓਗੇ ਆਰਾਮ ਕਰਨਾ ਕਿ ਨਹੀਂ ਕਰਨਾ, ਕਿ ਉਸਦੇ ਪਰਛਾਵੇਂ ਨੂੰ ਪੁੱਛੋਗੇ ਤੁਹਾਡਾ ਕੀ ਹਾਲ ਚਾਲ ਹੈ, ਕਿ ਤੁਸੀਂ ਉਸਦੇ ਪਰਛਾਵੇਂ ਨਾਲ ਗੱਲਾਂ ਕਰੋਗੇ, ਕਿ ਉਸਦੇ ਪਰਛਾਵੇਂ ਨਾਲ ਸਾਂਝ ਪਾਓਗੇ। ਇਹ ਹਾਲ ਸਾਡਾ ਲੱਗਦਾ ਮਹਾਮਾਇਆ ਤਾਂ ਕੀ ਹੈ ਛਾਇਆ, ਪਿਤਰ ਬਾਣੀ ਚ ਗਿਆ ਮਹਾਮਾਇਆ ਤਾਂ ਕੀ ਹੈ ਛਾਇਆ। ਜਿਸ ਪਰਮੇਸ਼ਰ ਦੀ ਇਹ ਛਾਇਆ ਹੈ ਉਸ ਨੂੰ ਪੁੱਛੀ ਜਾਂਦੇ ਹਾਂ, ਪਰਮੇਸ਼ਰ ਨੂੰ ਪੁੱਛਦੇ ਹੀ ਨਹੀਂ। ਆਖੋ ਵਾਹਿਗੁਰੂ। ਆ ਮੂਰਖ ਬੰਦੇ ਨੂੰ ਕੀ ਹੋ ਗਿਆ, ਪਰਛਾਵੇਂ ਨੂੰ ਪੁੱਛੀ ਜਾਂਦਾ ਹੈ, ਜਿਸ ਦਾ ਪਰਛਾਵਾਂ ਉਸ ਨੂੰ ਪੁੱਛਦਾ ਹੀ ਨਹੀਂ। ਆਖੋ ਵਾਹਿਗੁਰੂ। ਇਸ ਤੋਂ ਵੱਡੀ ਮੂਰਖਤਾ ਕੀ ਹੋਏਗੀ। ਪਿੱਤਰ ਬਾਣੀ ਵਿੱਚ ਸ਼ਬਦ ਵੀ ਪੜਦਾ ਮਹਾਮਾਇਆ ਤਾਂ ਕੀ ਹੈ ਛਾਇਆ, ਇੱਕ ਮਹਿਮਾਨ ਨੂੰ ਤਾਂ ਪੁੱਛਦਾ ਨਹੀਂ, ਉਸਦੇ ਪਰਛਾਵੇਂ ਨੂੰ ਪੁੱਛੀ ਜਾਂਦਾ, ਉਸਦੇ ਪਰਛਾਵੇਂ ਨਾਲ ਗੱਲਾਂ ਕਰਦਾ, ਉਸਦੇ ਪਰਛਾਵੇਂ ਨਾਲ ਸਾਂਝ ਪਾਉਂਦਾ। ਇਸੇ ਤਰ੍ਹਾਂ ਮੂਰਖ ਬੰਦਾ ਇਹ ਅੰਧੇ ਬੰਦੇ ਨੂੰ ਕੀ ਹੋਇਆ, ਪਰਮਾਤਮਾ ਨੂੰ ਨਹੀਂ ਯਾਦ ਕਰਦਾ, ਉਸਦੀ ਛਾਇਆ ਉਸਦੇ ਪਰਛਾਵੇਂ ਨੂੰ ਯਾਦ ਕਰਦਾ, ਉਸਦੇ ਪਰਛਾਵੇਂ ਮਾਇਆ ਨਾਲ ਸਾਂਝ ਪਾਉਣੀ ਚਾਹੁੰਦਾ, ਉਸਦੀ ਮਹਿਮਾਨਵਾਦੀ ਕਰਨਾ ਚਾਹੁੰਦਾ, ਉਸ ਲਈ ਤਾਂ ਦਰਵਾਜ਼ੇ ਖੋਲ੍ਹ ਕੇ ਬੈਠਦਾ, ਪਰ ਦਿਲ ਦਾ ਦਰਵਾਜ਼ਾ ਕਦੇ ਪਰਮੇਸ਼ਰ ਵਾਸਤੇ ਨਹੀਂ ਖੋਲ੍ਹਿਆ। ਆਖੋ ਵਾਹਿਗੁਰੂ। ਕਦੇ ਪਰਮੇਸ਼ਰ ਵੱਲ ਸੁਰਤ ਨਹੀਂ ਲਗਾਈ, ਉਸਦੀ ਛਾਇਆ ਨਾਲ ਸੁਰਤ ਜੋੜੀ ਬੈਠਾ, ਫਿਰ ਉਹ ਵੀ ਐਸੀ ਛਾਇਆ ਜਿਹੜੀ ਛਲ ਹੈ, ਕਿਉਂਕਿ ਪਰਛਾਵਾਂ ਆਪਣੇ ਆਪ ਵਿੱਚ ਤਾਂ ਕੁਛ ਹੁੰਦਾ ਹੀ ਨਹੀਂ, ਪਰਛਾਵਾਂ ਤਾਂ ਬਿੰਸ ਜਾਂਦਾ ਹੈ, ਆਪਣੀ ਹੋਂਦ ਉਸਦੀ ਕੁਛ ਹੁੰਦੀ ਹੀ ਨਹੀਂ। ਇੱਕ ਮੁਸਲਮਾਨ ਭਗਤੀ ਹੋਈ ਰਹਿਬਾਂ, ਉਹ ਦੌੜਦੀ ਜਾ ਰਹੀ ਸੀ, ਦੌੜਦੇ ਦੌੜਦੇ ਉਸਨੇ ਬਹੁਤ ਸੁੰਦਰ ਬਗੀਚੇ ਵੇਖੇ, ਉਹਨਾਂ ਬਗੀਚਿਆਂ ਵਿੱਚ ਫੁੱਲਾਂ ਨੂੰ ਖਿੜਿਆ ਹੋਇਆ ਵੇਖਿਆ, ਛੋਟੇ ਫੁੱਲ ਵੇਖੇ, ਵੱਡੇ ਫੁੱਲ ਵੇਖੇ, ਵੱਡੇ ਵੱਡੇ ਬ੍ਰਿਕਸ਼ ਵੇਖੇ, ਬ੍ਰਿਕਸ਼ਾਂ 'ਤੇ ਫਲ ਲੱਗੇ ਹੋਏ ਵੇਖੇ, ਫਲਾਂ ਵਿੱਚ ਰਸ ਭਰੇ ਹੋਏ ਵੇਖੇ, ਪੰਛੀਆਂ ਨੂੰ ਚਹਿਚਹਾਉਂਦਾ ਵੇਖਿਆ, ਲੇਕਿਨ ਉੱਥੇ ਨਾਲ ਹੀ ਰਸਤੇ 'ਤੇ ਤੁਰਦੇ ਬੰਦਿਆਂ ਨੂੰ ਵੀ ਵੇਖਿਆ। ਇਹ ਰਹਿਬਾਂ ਖੁਦਾ ਪ੍ਰਸਤ ਇਹ ਰੋਣ ਲੱਗ ਪਈ ਅਤੇ ਫਿਰ ਹੱਸਣ ਵੀ ਲੱਗ ਪਈ। ਪੁੱਛਣ ਵਾਲਿਆਂ ਨੇ ਪੁੱਛਿਆ, ਭਗਤਨੀ ਇਹ ਖੁਦਾ ਦੀ ਬੰਦਗੀ ਕਰਨ ਵਾਲੀ ਰੱਬਾਂ, ਤੂੰ ਪਹਿਲਾਂ ਦੱਸ ਹੱਸੀ ਕਿਉਂ ਸੀ ਅਤੇ ਰੋਈ ਕਿਉਂ ਸੀ? ਕਹਿੰਦੀ ਮੈਂ ਹੱਸੀ ਇਸ ਵਾਸਤੇ, ਮੈਨੂੰ ਬਿਸਮਾਦ ਆਇਆ, ਵਾਹ ਪਰਮੇਸ਼ਰ ਹੇ ਖੁਦਾ, ਕੈਸੇ ਕੈਸੇ ਤੇਰੇ ਫੁੱਲ ਨੇ, ਤੂੰ ਇਹਨਾਂ ਫੁੱਲਾਂ ਵਿੱਚ ਵੀ ਵਰਤਦਾ। ਤੂੰ ਸੁਗੰਧੀ ਵੀ ਆਪ ਹੀ ਹੈ, ਆ ਫਲਾਂ ਵਿੱਚ ਰਸ ਵੀ ਆਪ ਹੈ। ਕਿੱਥੇ ਅੰਬਾਂ ਵਿੱਚ ਰਸ ਬਣੀ ਬੈਠਾ, ਕਿੱਧਰ ਕੋਇਲ ਵਿੱਚ ਆ ਬੈਠ ਕੇ ਰਸ ਚੂਸਣ ਵਾਲਾ ਹੋ ਗਿਆ, ਕਿੱਥੇ ਫੁੱਲਾਂ ਦੇ ਵਿੱਚ ਸੁਗੰਧੀ ਬਣ ਕੇ ਬੈਠਾ ਅਤੇ ਕਿੱਥੇ ਫੁੱਲਾਂ ਦੀ ਸੁਗੰਧੀ ਨੂੰ ਸੁੰਘਣ ਵਾਲਾ ਵੀ ਹੋ ਗਿਆ। ਆ ਜਦੋਂ ਮੈਂ ਤੇਰੀ ਕੁਦਰਤ ਵੇਖੀ, ਕੁਦਰਤ ਦੇ ਰੂਪ ਰੰਗ ਵੇਖੇ, ਮੈਂ ਬਿਸਮਾਦ ਵਿੱਚ ਹੋ ਕੇ ਇਸ ਤਰ੍ਹਾਂ ਲੀਨ ਹੋ ਗਈ ਮੈਨੂੰ ਤੇਰੀ ਕੁਦਰਤ ਦੇ ਨਜ਼ਾਰਿਆਂ 'ਤੇ, ਉਸਦੀ ਬਖਸ਼ਿਸ਼ ਨੂੰ ਦੇਖ ਕੇ ਹਾਸਾ ਆਇਆ, ਅੱਖ ਵਾਹੀ ਅੱਖ ਵਾਹਿਗੁਰੂ। ਕਹਿੰਦੇ ਫਿਰ ਰੋਣਾ ਕਿਉਂ ਆਇਆ? ਕਹਿੰਦੇ ਮੈਂ ਰੋਣਾ ਇਸ ਕਰਕੇ, ਆ ਬੰਦਿਆਂ ਨੂੰ ਕੀ ਹੋ ਗਿਆ? ਬੰਦਿਆਂ ਨੇ ਪਰਮੇਸ਼ਰ ਤੋਂ ਪਿੱਠ ਕਿਉਂ ਕਰ ਲਈ? ਆ ਬੰਦਿਆਂ ਨੂੰ ਕੀ ਹੋਇਆ? ਬੰਦੇ ਫਲ ਤਾਂ ਤੋੜਨਾ ਚਾਹੁੰਦੇ ਨੇ ਪਰ ਫਲ ਦਾਤੇ ਨੂੰ ਵਿਸਾਰੀ ਬੈਠੇ ਨੇ। ਆ ਬੰਦਿਆਂ ਨੂੰ ਕੀ ਹੋਇਆ? ਫਲ ਖਾਣਾ ਚਾਹੁੰਦੇ ਨੇ ਲੇਕਿਨ ਫਲ ਦਾਤੇ ਨੂੰ ਵਿਸਾਰ ਕੇ। ਇਹ ਬੰਦਿਆਂ ਨੂੰ ਕੀ ਹੋਇਆ? ਸੁੱਖ ਚਾਹੁੰਦੇ ਨੇ ਲੇਕਿਨ ਸੁੱਖ ਦਾਤੇ ਨੂੰ ਵਿਸਾਰ ਕੇ। ਆ ਸੁਗੰਧੀ ਵਿੱਚ ਜਿਉਣਾ ਚਾਹੁੰਦੇ ਨੇ ਲੇਕਿਨ ਸੁਗੰਧੀ ਦੇਣ ਵਾਲੇ ਨੂੰ ਵਿਸਾਰ ਕੇ। ਆ ਬੰਦਿਆਂ ਨੂੰ ਕੀ ਹੋਇਆ? ਮੈਨੂੰ ਰੋਣਾ ਇਸ ਗੱਲ ਦਾ, ਜੀਵਨ ਜਿਉਣਾ ਚਾਹੁੰਦੇ ਨੇ ਜੀਵਨ ਦਾਤੇ ਨੂੰ ਵਿਸਾਰ ਕੇ। ਆਖੋ ਵਾਹਿਗੁਰੂ। ਇਹ ਸੁੱਖਾਂ ਦੀ ਛਾਂ ਲੈਣੀ ਚਾਹੁੰਦੇ ਨੇ ਪਰ ਮੈਨੂੰ ਰੋਣਾ ਇਸ ਗੱਲ ਦਾ, ਇਹ ਵਿਕਾਰਾਂ ਦੀ ਧੁੱਪ ਵਿੱਚ ਮੰਗਦੇ ਨੇ ਛਾਂ। ਆਖੋ ਵਾਹਿਗੁਰੂ। ਮੰਦੀਆਂ ਵਾਸਨਾਵਾਂ ਦੇ ਗਰਸੇ ਹੋਏ ਬੰਦੇ ਇਹ ਮਦੀਆਂ ਵਾਸਨਾਵਾਂ ਤੋਂ ਸੁੱਖ ਮੰਗਦੇ ਨੇ। ਇਹ ਭੁੱਲ ਗਏ ਜਿਸ ਆਸਰੇ ਜਿਸ ਮਾਇਆ ਦੀ ਛਾਂ ਕਰਕੇ ਜਿਉਣਾ ਚਾਹੁੰਦੇ ਨੇ ਇਹ ਮਾਇਆ ਛਲ ਹੈ, ਇਹ ਮਾਇਆ ਧੋਖਾ ਹੈ। ਮਾਇਆ ਦਾ ਰੂਪ ਕੀ ਹੈ? ਜਿਸ ਮਾਇਆ ਕਰਕੇ ਪਰਮੇਸ਼ਰ ਵਿਸਰਦਾ। ਆਖੋ ਜਿਤ ਮਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਪਜੈ ਪਾਹ ਦੂਜਾ ਲਾਇ। ਆਖੋ ਨੇ ਆਸ ਨਹੀਂ ਤਿਆਗੀ ਬਲਕਿ ਕਿਤਨਾ ਗਹਿਰੀ ਗੱਲ ਕਹਿ ਗਏ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੈ। ਆਖੋ ਭਾਈ ਇੱਥੋਂ ਤੱਕ ਕਹਿੰਦੇ ਪਿਆਸ ਦੀ ਗੱਲ, ਚਿਰ 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 ਭਿਆ, ਮਨ ਬਹੁਤ ਪਿਆਸ ਲੱਗੀ। ਪਰ ਇਹ ਪਿਆਸ ਦੀ ਆਸ ਉਹਨਾਂ ਨੂੰ ਹੀ ਲੱਗੇਗੀ, ਆਸ ਵੀ ਉਹਨਾਂ ਦੀ ਬਣੇਗੀ ਜਿਨ੍ਹਾਂ ਨੂੰ ਗੁਰ ਦੀਖਿਆ ਮਿਲ ਗਈ। ਗੁਰ ਦੀਖਿਆ ਰਾਹੀਂ ਗੁਰੂ ਦਾ ਸ਼ਬਦ ਮਿਲ ਗਿਆ, ਗੁਰੂ ਦਾ ਸ਼ਬਦ ਹੀ ਆਸ ਬਣਾਉਂਦਾ ਹੈ। ਬਸ ਗੁਰੂ ਦੇ ਸ਼ਬਦ ਰਾਹੀਂ ਆਸ ਲੱਗ ਜਾਏ, ਪਿਆਸ ਜ਼ਰੂਰ ਬੁਝੇਗੀ। ਆਖੋ ਵਾਹਿਗੁਰੂ। ਗੁਰੂ ਦੇ ਸ਼ਬਦ ਰਾਹੀਂ, ਬਿਨਾਂ ਗੁਰੂ ਤੋਂ ਨਹੀਂ। ਇੱਕ ਮਿਸਾਲ ਦੇ ਦਿਆਂ, ਸ਼੍ਰੀ ਵਾਲਮੀਕ ਜੀ ਨੂੰ ਇੱਕ ਮਹਾਤਮਾ ਮਿਲ ਗਏ। ਮਹਾਤਮਾ ਨੇ ਵੇਖਿਆ ਇਹਨਾਂ ਨੂੰ ਸ਼ਬਦ ਦੀ ਪਿਆਸ ਨਹੀਂ। ਹੁਣ ਸ਼ਬਦ ਦੀ ਪਿਆਸ ਲਗਾਉਣ ਲਈ, ਇਹਨਾਂ ਨੂੰ ਸ਼ਬਦ ਦੇ ਸਨਮੁਖ ਕਰਨ ਲਈ ਮਹਾਤਮਾ ਨੇ ਇੱਕ ਸ਼ਬਦ ਦਿੱਤਾ। ਫਿਰ ਸੋਚ ਲਿਆ ਜੇ ਮੈਂ ਇਸ ਨਾਲ ਸਿੱਧੀ ਗੱਲ ਕਰਾਂ ਇਹਨੂੰ ਕਵਾਂ ਜਪ ਲੈ, ਸ਼ਾਇਦ ਨਾ ਜਪੇ, ਤਾਂ ਮਰਾ ਮਰਾ ਕਹਿ ਕੇ ਉਸਨੂੰ ਜਪਾਉਣਾ ਚਾਹਿਆ। ਦੇਖ ਲਓ, ਮਰਾ ਮਰਾ ਜਪਦੇ ਜਪਦੇ ਕਦੇ ਵੇਖਣਾ ਸੁਣਨ ਵਾਲਾ ਉਸਦੇ ਕੋਲ ਰਾਮ ਰਾਮ ਸੁਣੇਗਾ, ਮਰਾ ਮਰਾ। ਤੁਸੀਂ ਕਦੇ ਕਹੋ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇਗੁਰੂ, ਸੁਣਨ ਵਾਲਾ ਸੁਣੇਗਾ ਵਾਹਿਗੁਰੂ, ਆਖੋ ਵਾਹਿਗੁਰੂ।